ਵਾਹਿਗੁਰੂ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸਿੰਘ ਜੀ। ਆਪ ਜੀ ਨੇ ਹੁਣ ਤੱਕ 8 ਪੌੜੀਆਂ ਤੱਕ ਸਿੱਧ ਗੋਸ਼ਟ ਸ੍ਰਵਣ ਕੀਤਾ ਹੈ। ਸੋ ਪਿੱਛੇ ਆਏ ਸ਼ਬਦਾਂ ਦੇ ਵਿੱਚ ਪਿਛਲੀਆਂ ਪੌੜੀਆਂ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਆਪਾਂ ਨੂੰ ਜੋ ਵਿਚਾਰ ਬਖਸ਼ਿਸ਼ ਕੀਤੇ ਸਨ ਕਿ ਜਦੋਂ ਲੋਹਾ ਰੀਪਾ ਜੋਗੀ ਨੇ ਸਤਿਗੁਰੂ ਜੀ ਦਾ ਉੱਤਰ ਸੁਣਿਆ ਤਾਂ ਕਹਿਣ ਲੱਗਾ ਕਿ ਹਾਟੀ ਬਾਟੀ ਦੁਨਿਆਵੀ ਧੰਦੇ ਛੱਡ ਕੇ ਜੰਗਲਾਂ ਵਿੱਚ ਰੁੱਖਾਂ ਬਿਰਛਾਂ ਹੇਠ ਰਹਿ ਕੇ ਅੰਨ ਦਾ ਸਵਾਦ ਛੱਡ ਕੇ ਸ਼ਕਰ ਕੰਦੀ ਤੇ ਮੂਲੀ ਗਾਜਰਾਂ ਦਾ ਆਹਾਰ ਕਰਕੇ ਤੀਰਥਾਂ ਤੇ ਇਸ਼ਨਾਨ ਕਰਕੇ ਸੁੱਖ ਫਲ ਦੀ ਪ੍ਰਾਪਤੀ ਹੁੰਦੀ ਹੈ। ਇਹ ਯੋਗ ਦੀ ਅਸਲੀ ਯੁਕਤੀ ਹੈ। ਉਸ ਦਾ ਭਾਵ ਗੁਰੂ ਜੀ ਨੂੰ ਯੋਗ ਮਤ ਦੀ ਉੱਤਮਤਾ ਦਰਸਾਉਣਾ ਸੀ। ਫਿਰ ਮਹਾਰਾਜ ਜੀ ਨੇ ਉੱਤਰ ਦਿੱਤਾ ਸੀ ਕਿ ਹਾਟੀ ਬਾਟੀ ਤੋਂ ਜੁਦਾ ਹੋਣ ਨਾਲ ਕੁਝ ਨਹੀਂ ਬਣਦਾ। ਲੋੜ ਹੈ ਕਿ ਅਗਿਆਨ ਰੂਪੀ ਨੀਂਦ ਨੇੜੇ ਨਾ ਆਵੇ, ਪਰ ਦਰਬ ਪਰ ਇਸਤਰੀ ਨੂੰ ਵੇਖ ਕੇ ਮਨ ਉੱਕਾ ਨਾ ਡੋਲੇ। ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਿਖਾਉਣ ਵਾਲੀ ਬਿਰਤੀ ਪ੍ਰਵੇਸ਼ ਕਰੇ। ਪਰਮੇਸ਼ਰ ਦੇ ਸਿਮਰਨ ਤੋਂ ਬਿਨਾਂ ਮਨ ਅਡੋਲ ਨਹੀਂ ਰਹਿ ਸਕਦਾ। ਇਸ ਲਈ ਅਲਪ ਹਾਰ ਸੁਲਭ ਸੀ ਨਿੰਦਰਾ ਦਇਆ ਸ਼ਿਮਾ ਤਨ ਪ੍ਰੀਤ ਸੀਲ ਸੰਤੋਖ ਸਦਾ ਨਿਰਭੈਬੋ ਹਵੈਬੋ ਤ੍ਰੈਗੁਣ ਅਤੀਤ ਦਾ ਧਾਰਨੀ ਬਣਨਾ ਚਾਹੀਦਾ। ਸੱਤਵੀਂ ਪੌੜੀ ਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤੀਰਥ ਨਹਾਈਐ ਸੁਖ ਫਲ ਪਾਈਐ ਮੈਲ ਨਾ ਲਾਗੈ ਕਾਈਏ ਬਚਨ ਲੋਹਾ ਰੀਪਾ ਦੇ ਹਨ ਜਿਨ੍ਹਾਂ ਦਾ ਗੁਰਮਤਿ ਸਿਧਾਂਤਾਂ ਨਾਲ ਕੋਈ ਮੇਲ ਨਹੀਂ। ਪਰ ਸਾਡੇ ਵਿੱਚ ਇਹ ਜਿਹੜੀ ਚੀਜ਼ ਹੈ ਇਸ਼ਨਾਨ ਕਰਨਾ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਇਹ ਵੱਡੀ ਚੀਜ਼ ਹੈ। ਅਤੇ ਫਿਰ ਸਾਡੇ ਕੋਲ ਮਹਾਨ ਤੀਰਥ ਰਾਜਾ ਰੂਪ ਤੀਰਥ ਸ੍ਰੀ ਅੰਮ੍ਰਿਤਸਰ ਸਾਹਿਬ, ਬੌਲੀ ਸਾਹਿਬ, ਸ੍ਰੀ ਤਰਨ ਤਾਰਨ ਸਾਹਿਬ, ਹੋਰ ਅਨੇਕਾਂ ਤੀਰਥ ਅਸਥਾਨ ਨੇ। ਇੱਥੇ ਵੀ ਸਤਿਗੁਰੂ ਦਾ ਇਹੀ ਸਿਧਾਂਤ ਲਾਗੂ ਹੋਵੇਗਾ ਕਿ ਨਿਰਾਪੁਰਾ ਬਹੁਤ ਸਾਰੇ ਲੋਕ ਐਂ ਕਹਿੰਦੇ ਮੈਂ ਹੇਮਕੁੰਡ ਸਾਹਿਬ ਜੀ 25 ਵਾਰੀ ਇਸ਼ਨਾਨ ਕਰਿਆ ਹੁਣ ਤੱਕ। ਜੇ ਫਿਰ ਉਹਨੂੰ ਬੇਨਤੀ ਕਰੀਏ ਭਾਈ ਅੰਮ੍ਰਿਤ ਛਕਿਆ, ਉਹ ਤਾਂ ਜੀ ਦੇਖਾਂਗੇ, ਜਾਂ ਨਿਤਨੇਮ ਕੋਈ ਕਰਦਾ ਨਹੀਂ, ਉਹ ਹਲੇ ਜੀ ਜਪਜੀ ਸਾਹਿਬ ਹੀ ਮਸਾਂ ਪੜੀਦਾ। ਪਰ ਇਹ ਗੱਲ ਦਾ ਸਿਧਾਂਤ ਜ਼ਰੂਰ ਸਾਹਮਣੇ ਰੱਖ ਲੈਣਾ ਆਪਣੇ ਕਿ ਆਪਾਂ ਨੇ ਹਮੇਸ਼ਾ ਕੋਸ਼ਿਸ਼ ਇਹੀ ਕਰਨੀ ਹੈ ਕਿ ਇਸ਼ਨਾਨ ਵੀ ਕਰਨਾ ਔਰ ਨਾਮ ਵੀ ਜਪਣਾ ਅਤੇ ਨਾਮਦਾਨ ਇਸ਼ਨਾਨ ਗੁਰਮੁਖ ਨੂੰ ਇਹ ਹੁਕਮ ਹੈ। ਤਾਂ ਤੇ ਆਓ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਵੇਂ ਬਚਨ ਕਿਹਾ ਨਾ, ਤੀਰਥ ਹਮਰਾ ਹਰ ਕੋ ਨਾਮ ਗੁਰ ਉਪਦੇਸਿਆ ਤਤ ਗਿਆਨ। ਸੋ ਆਓ ਸਾਧ ਸੰਗਤ, ਅੱਗੇ ਨੌਵੀਂ ਪੌੜੀ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ। ਦਰਸ਼ਨ ਭੇਖ ਕਰੋ ਜੋਗਿੰਦਰਾ ਮੁੰਦਰਾ ਝੋਲੀ ਖਿੰਥਾ। ਹੁਣ ਯੋਗੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਆਪਣੇ ਯੋਗ ਮਤ ਦੀ ਵਡਿਆਈ ਕਰਦਾ ਹੋਇਆ ਆਖਦਾ ਹੈ, ਯੋਗੀ ਰਾਜ ਕਹਿ ਲਓ ਜਾਂ ਜੋਗਿੰਦਰਾ ਜੋਗ, ਇਹ ਜੋਗਿੰਦਰ ਨਾਮ ਵੀ ਹੋ ਸਕਦਾ ਜੋਗਿੰਦਰ ਨਾਥ, ਕਿ ਯੋਗੀਆਂ ਦਾ ਭੇਖ ਸਭ ਤੋਂ ਵੱਡਾ ਹੈ। ਇਸ ਭੇਖ ਮਤ ਨੂੰ ਧਾਰਨ ਕਰੋ, ਮੁੰਦਰਾ ਝੋਲੀ ਗੋਦੜੀ ਰੱਖੋ ਆਪਣੇ ਪਾਸ। ਬਾਰਹ ਅੰਤਰ ਏਕ ਸਰੇਵੋ ਖੱਟ ਦਰਸ਼ਨ ਇੱਕ ਪੰਥਾ। ਯੋਗੀਆਂ ਦੇ 6 ਭੇਖ ਹਨ, ਅੱਗੋਂ ਉਸ ਦੇ 12 ਫਿਰਕੇ ਹਨ, ਉਨ੍ਹਾਂ ਵਿੱਚ ਸਾਡਾ ਇੱਕ ਆਈ ਪੰਥ ਸਾਰਿਆਂ ਨਾਲੋਂ ਸ੍ਰੇਸ਼ਟ ਹੈ। ਜਪਜੀ ਸਾਹਿਬ ਦੀ ਕਥਾ ਚ ਆਪ ਸੁਣੋਗੇ ਕਿ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ, ਉੱਥੇ ਇਹਦਾ ਵਿਸਥਾਰ ਆਉਂਦਾ। ਸੋ ਯੋਗੀਆਂ ਦੇ ਜਿਹੜੇ ਭੇਖ ਨੇ, ਸੋ 6 ਭੇਖ ਯੋਗੀ ਜੰਗਮ ਸਰੇਵੜੇ ਸੰਨਿਆਸੀ ਬੈਰਾਗੀ ਅਤੇ ਮਦਾਰੀ। ਸੋ ਇਹਨਾਂ ਵਿੱਚ ਇੱਕ ਸ੍ਰੇਸ਼ਟ ਹੈ ਆਈ ਪੰਥ, ਉਹਦੇ ਵਿੱਚ ਲਿਆਉਣ ਦਾ ਯਤਨ ਕਰ ਰਹੇ ਨੇ ਮਹਾਰਾਜ ਨੂੰ। ਇਨ ਬੇਦ ਮਨ ਸਮਝਾਈ ਹੈ, ਪੁਰਖਾ ਬਾਹੁੜ ਚੋਟ ਨਾ ਖਾਈ ਹੈ। ਮਹਾਰਾਜ ਕਹਿੰਦੇ ਮੈਨੂੰ ਇਉਂ ਸਮਝਾਉਂਦੇ ਜੋਗੀ ਕਿ ਉਸਨੂੰ ਸੇਵੋ, ਇਹ ਪੁਰਖਾ ਇਸ ਤਰੀਕੇ ਨਾਲ ਮਨ ਨੂੰ ਸਮਝਾਉਣਾ ਚਾਹੀਦਾ ਹੈ, ਕਿਉਂਕਿ ਗੁਰੂ ਅੰਗਦ ਦੇਵ ਜੀ ਨਾਲ ਇਹ ਬਚਨ ਹੋਏ ਨੇ ਕਰਤਾਰਪੁਰ ਸਾਹਿਬ ਕਿ ਜੋਗੀ ਮੈਨੂੰ ਸਮਝਾਉਣ ਲੱਗ ਪਏ। ਫੇਰ ਇਨ ਬਿਧ ਮਨ ਸਮਝਾਈ ਹੈ, ਪੁਰਖਾ ਬਾਹੁੜ ਚੋਟ ਨਾ ਖਾਈ ਹੈ। ਇਹ ਮੈਂ ਬਾਹੁੜ ਵੱਲ ਵਿਸ਼ੇਸ਼ ਧਿਆਨ ਦਿਵਾਉਣਾ ਆਪ ਜੀ ਦਾ ਕਿ ਬੱਬੇ ਨੂੰ ਕੰਨਾ, ਪੜ੍ਹਨ ਨੂੰ ਤਾਂ ਆਪਾਂ ਬਾਹੁੜ ਪੜ੍ਹ ਸਕਦੇ ਇਹਨੂੰ, ਪਰ ਬਾਹੁੜ ਬੱਬੇ ਦਾ ਕੰਨਾ ਕੀ ਬੋਲਦਾ, ਬੱਬੇ ਕੰਨਾ ਬਾਹੁੜ। ਇਉਂ ਜਿਵੇਂ ਸੰਥਿਆ ਵਿੱਚ ਦੱਸਿਆ ਨਾ, ਆੜੇ ਕੰਨਾ ਕੱਕੇ ਕੰਨਾ ਰਾਰਾ, ਆਕਾਰ ਹੁਕਮੀ ਹੋਵਨ ਆਕਾਰ, ਮਨ ਵੱਜੀਆਂ ਕੀ ਕਹਿੰਦੀ ਸੰਗਤ ਵਧਾਈਆਂ। ਪਰ ਉੱਥੇ ਲਿਖਿਆ ਕਿ ਵਾਹਵੇ ਨੂੰ ਕੰਨਾ, ਵਾਹਵੇ ਕੰਨਾ ਵਾਧਾਈਆਂ। ਇਸ ਕਰਕੇ ਅੱਖਰਾਂ ਦਾ ਵੀ ਧਿਆਨ ਰੱਖਣਾ ਕਿ ਲਿਖਿਆ ਕੀ ਹੋਇਆ। ਸੋ ਸਮਝਾ ਰਹੇ ਨੇ ਜੋਗੀ ਸਤਿਗੁਰੂ ਜੀ ਨੂੰ ਕਿ ਮੁੜ ਕੇ ਮਾਇਆ ਦੀ ਸੱਟ ਨਹੀਂ ਸਹਾਰਨੀ ਪੈਂਦੀ। ਨਾਨਕ ਬੋਲੈ ਗੁਰਮੁਖ ਬੂਝੈ, ਜੋਗ ਜੁਗ ਤੇ ਵਪਾਈ ਹੈ। ਕਹਿੰਦੇ ਗੁਰੂ ਨਾਨਕ ਜੀ ਜੋ ਬਚਨ ਬੋਲਦਾ ਹੈ ਉਸਨੂੰ ਕੋਈ ਗੁਰਮੁਖ ਸਮਝਦਾ। ਆਪਣੇ ਆਪ ਨੂੰ ਮਹਾਰਾਜ ਇੱਕ ਵਾਚਕ ਹੀ ਜ਼ਿਆਦਾ ਕਹਿੰਦੇ ਨੇ ਕਿ ਮੈਂ ਜੋ ਬਚਨ ਬੋਲਦਾ ਉਹਨੂੰ ਕੋਈ ਗੁਰਮੁਖ ਸਮਝਦਾ ਹੈ ਤੇ ਉਸਨੂੰ ਪਤਾ ਲੱਗ ਜਾਂਦਾ ਕਿ ਯੋਗ ਦੀ ਯੁਗਤੀ ਕਿਸ ਤਰ੍ਹਾਂ ਪਾਈ ਦੀ। ਕਹਿੰਦੇ ਤੁਸੀਂ ਤਾਂ ਆਪਣਾ ਦੱਸਿਆ, ਪਰ ਮੈਂ ਤੁਹਾਨੂੰ ਦੱਸਦਾ ਕਿ ਅਸਲ ਵਿੱਚ ਯੋਗ ਕੀ ਹੈ, ਕਿਵੇਂ ਜੁੜੀਦਾ ਹੈ। ਅੰਤਰ ਸ਼ਬਦ ਨਿਰੰਤਰ ਮੁੰਦਰਾ ਹਉਮੈ ਮਮਤਾ ਦੂਰ ਕਰੀ। ਇਹ 10ਵੀਂ ਪੌੜੀ ਵਿੱਚ ਫਰਮਾਉਂਦੇ ਨੇ ਕਿ ਸਤਿਗੁਰੂ ਮਹਾਰਾਜ ਕਿ ਹੇ ਜੋਗੀ, ਜਿਸ ਦੇ ਹਿਰਦੇ ਅੰਦਰ ਗੁਰੂ ਦਾ ਸ਼ਬਦ ਇੱਕ ਰਸ ਵਸ ਰਿਹਾ ਹੈ ਨਾ, ਅੰਤਰ ਸ਼ਬਦ ਨਿਰੰਤਰ ਮੁਦਰਾ, ਨਿਰੰਤਰ ਇੱਕ ਰਸ। ਸਤਿਗੁਰੂ ਮਹਾਰਾਜ ਕਹਿੰਦੇ ਹਉਮੈ ਮਮਤਾ ਦੂਰ ਕਰੀ, ਉਸਨੇ ਆਪਣੇ ਕੰਨਾਂ ਵਿੱਚ ਇਹ ਮੁੰਦਰਾਂ ਪਾਈਆਂ ਹਨ ਜਿਸ ਨਾਲ ਉਸਨੇ ਹਉਮੈ ਅਤੇ ਮੈਂ ਮੇਰੀ ਦੀ ਪਕੜ ਸਭ ਦੂਰ ਕਰ ਲਈ। ਅਸਲ ਵਿੱਚ ਇਹੀ ਮੁੰਦਰਾਂ ਹਨ ਕੰਨਾਂ ਵਿੱਚ, ਹਉਮੈ ਅਤੇ ਮਮਤਾ ਨੂੰ ਦੂਰ ਕਰਨਾ, ਇਹੀ ਦੋ ਮੁੰਦਰਾਂ ਪਾਉਣੀਆਂ ਨੇ ਕਿ ਅੰਦਰ ਇੱਕ ਰਸ ਸ਼ਬਦ ਨੂੰ ਵਸਾ ਲੈਣਾ, ਹਉਮੈ ਅਤੇ ਮਮਤਾ ਨੂੰ ਦੂਰ ਕਰਨਾ, ਇਹੀ ਚੀਜ਼ ਨੂੰ ਦੂਰ ਕਰਨਾ ਸੀ। ਹੁਣ ਜਦੋਂ ਆਪਾਂ ਕਥਾ ਵਿੱਚ ਸ਼ਬਦ ਦੀ ਵਿਚਾਰ, ਗੁਰੂ ਨਾਨਕ ਜੀ ਦੇ ਉਪਦੇਸ਼ ਸਿਧਾਂਤ ਇੰਨਾ ਕੁਝ ਸੁਣਦੇ ਤਾਂ ਆਪਾਂ ਨੂੰ ਸੋਝੀ ਕਰਨੀ ਚਾਹੀਦੀ ਕਿ ਆਪਾਂ ਅੱਜ ਕਿੱਥੇ ਖੜੇ ਹਾਂ। ਅੱਜ ਸਾਡੀ ਸਿੱਖ ਕੌਮ, ਸਾਡੇ ਸਾਰੇ ਜਾਣੇ ਬੈਠ ਕੇ ਅਗਰ ਸੋਚਣ ਵੀ ਆਪਾਂ ਕਿੱਥੇ ਖੜੇ ਹਾਂ, ਮਿਲਿਆ ਕੀ ਆ, ਆਪਾਂ ਨੂੰ ਕਰਨਾ ਕੀ ਆ ਤੇ ਕਰ ਕੀ ਰਹੇ ਹਾਂ, ਕੀ ਆ ਉਪਦੇਸ਼ ਉੱਤੇ ਅਸੀਂ ਸਾਰੇ ਸਿੱਖ ਚੱਲ ਰਹੇ ਹਾਂ, ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਾਮ ਕ੍ਰੋਧ ਅਹੰਕਾਰ ਨਿਵਾਰੈ ਗੁਰ ਕੈ ਸ਼ਬਦ ਸੋ ਸਮਝ ਪਰੀ। ਕਹਿੰਦੇ ਜਿਸ ਨੂੰ ਸਤਿਗੁਰ ਦੇ ਸ਼ਬਦ ਦੁਆਰਾ ਅਸਲੀਅਤ ਦੀ ਸਮਝ ਪੈ ਜਾਂਦੀ ਆ ਨਾ, ਅਸਲੀਅਤ ਦੀ ਸਮਝ ਜਿਹੜੀ ਆ ਨਾ, ਇਹੀ ਬਹੁਤ ਘੱਟ ਜੀਵਾਂ ਨੂੰ ਮਿਲੀ ਹੈ। ਉਹਦੀ ਨਿਸ਼ਾਨੀ ਕੀ ਹੈ? ਕਹਿੰਦੇ ਉਹ ਕਾਮ ਕ੍ਰੋਧ ਤੇ ਅਹੰਕਾਰ ਨੂੰ ਮਿਟਾ ਲੈਂਦਾ ਆਪਣੇ ਅੰਦਰੋਂ, ਜਿਹਨੂੰ ਸਮਝ ਪੈ ਗਈ, ਅਸਲੀਅਤ ਪਤਾ ਲੱਗ ਗਈ, ਗੁਰੂ ਦੇ ਸ਼ਬਦ ਦੁਆਰਾ ਇਹ ਸਮਝ ਪੈਂਦੀ ਜੀਵ ਦੇ ਅੰਦਰ। ਖਿੰਥਾ ਝੋਲੀ ਭਰਪੁਰ ਰਹਿਆ ਨਾਨਕ ਤਾਰੈ ਏਕ ਹਰੀ। ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਕਿ ਹਰੀ ਸਭ ਪਾਸੇ ਪਰਿਪੂਰਨ ਵਿਆਪਕ ਹੋ ਰਿਹਾ ਹੈ, ਭਰਪੁਰ ਰਹਿਆ। ਇਹ ਸਮਝ ਕੇ ਉਸਨੇ ਗੋਦੜੀ ਤੇ ਝੋਲੀ ਬਣਾਈ ਹੋਈ ਹੈ। ਜਿਨ੍ਹਾਂ ਨੇ ਯੋਗੀਆਂ ਨੂੰ ਦੇਖਿਆ ਉਹਨਾਂ ਨੂੰ ਇਹ ਸਮਝ ਲੱਗੇ ਕਿ ਗੋਦੜੀ ਕੀ ਹੁੰਦੀ ਹੈ, ਝੋਲੀ ਕੀ ਹੁੰਦੀ ਹੈ, ਬਗਲੀ ਕੀ ਹੁੰਦੀ ਹੈ, ਉਹ ਡੰਡਾ ਉਹਨਾਂ ਪਾਸ ਕਿਹੜਾ ਹੁੰਦਾ, ਚਿੱਪੀ ਕਿਹਨੂੰ ਕਹਿੰਦੇ ਨੇ। ਅਸਲ ਵਿੱਚ ਤਾਂ ਇਹਦੀ ਵੀਡੀਓ ਕੈਸਟ ਬਣਾ ਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਵੇਂ ਸਾਰੇ ਅੱਖਰ ਆਏ ਨੇ ਨਾ, ਇਹਦੀ ਵੀਡੀਓ ਕੈਸਟ ਬਣਾਉਣ ਦਾ ਉਪਰਾਲਾ ਦੇਖੋ, ਜੇ ਵਾਹਿਗੁਰੂ ਕਰਵਾਵੇਗਾ ਪਤਾ ਨਹੀਂ ਕੌਣ ਕਰੇਗਾ, ਕੋਈ ਨਾ ਕੋਈ ਤਾਂ ਕਰੇਗਾ ਹੀ, ਜਿਹੜਾ ਇਹ ਸਾਰਾ ਕੁਝ ਸਾਡੇ ਬੱਚਿਆਂ ਨੂੰ ਬਾਹਰਲਿਆਂ ਦੇਸ਼ਾਂ ਵਿੱਚ ਵੀ ਅਤੇ ਹੁਣ ਦੇ ਬੱਚਿਆਂ ਨੂੰ ਵੀ ਕਿਹੜਾ ਪਤਾ, ਕਿਉਂਕਿ ਜੋਗੀ ਕਾਫੀ ਲੁਪਤ ਹੋ ਚੁੱਕੇ ਨੇ, ਪਤਾ ਹੀ ਨਹੀਂ ਲੱਗਦਾ ਹੁਣ, ਕਿਉਂਕਿ ਮਨ ਅੰਦਰ ਫਿਰ ਗੱਲ ਬਣੀ ਰਹਿੰਦੀ ਕਿ ਗੋਦੜੀ ਕੀ ਹੋਈ, ਝੋਲੀ ਜੀ ਕੀ ਹੋਈ। ਇਹ ਯੋਗੀਆਂ ਕੋਲ ਸਮਾਨ ਜਿਹਾ ਪਾਉਣ ਨੂੰ ਇੱਕ ਝੋਲੀ ਜੀ ਲਟਕਾਈ ਹੁੰਦੀ ਹੈ, ਜਿਵੇਂ ਇੱਕ ਲੰਬੀ ਤਣੀ ਵਾਲਾ ਬੈਗ ਜਿਹਾ ਕਹਿ ਲਈਏ, ਕੱਪੜੇ ਦਾ ਬਣਿਆ ਹੋਇਆ। ਉਸਦਾ ਇਹ ਨਿਸ਼ਚਾ ਹੈ, ਨਾਨਕ ਤਾਰੈ ਏਕ ਹਰੀ, ਕਿ ਇੱਕ ਹਰੀ ਸਭ ਨੂੰ ਸੰਸਾਰ ਸਾਗਰ ਤੋਂ ਤਾਰਦਾ, ਉਹ ਗੁਰਸਿੱਖ ਦਾ ਉਹ ਨਿਸ਼ਚਾ ਹੈ, ਉਹ ਯੋਗੀ ਦਾ ਨਿਸ਼ਚਾ ਬਣ ਜਾਂਦਾ ਕਿ ਵਿਆਪਕ ਪਰਮੇਸ਼ਰ ਹੀ ਸਾਰਿਆਂ ਨੂੰ ਸੰਸਾਰ ਸਾਗਰ ਤੋਂ ਤਾਰਦਾ, ਹੋਰ ਕੋਈ ਨਹੀਂ। ਸਾਚਾ ਸਾਹਿਬ ਸਾਚੀ ਨਾਈ, ਪਰਖੈ ਗੁਰ ਕੀ ਬਾਤ ਖਰੀ। ਉਹ ਸੱਚਾ ਸਾਹਿਬ ਮਾਲਕ ਵਾਹਿਗੁਰੂ, ਉਹਦੀ ਵਡਿਆਈ ਵੀ ਸੱਚੀ ਹੈ, ਉਹਦੀ ਮਹਿਮਾ ਵੀ ਸੱਚੀ ਹੈ, ਉਹ ਸਤਿਗੁਰੂ ਜੀ ਦੀ ਦੱਸੀ ਹੋਈ ਖਰੀ ਗੱਲ ਪਛਾਣ ਲੈਂਦਾ, ਭਾਵ ਉਸ ਉੱਤੇ ਨਿਸ਼ਚਾ ਕਰ ਲੈਂਦਾ। ਪਰਖ ਹੈ ਗੁਰ ਕੀ ਬਾਤ ਖਰੀ, ਜਿਹੜੀ ਖਰੀ ਹੈ ਨਾ, ਖਰੀ ਖਰੀ ਗੱਲ, ਸੱਚੀ ਸੱਚੀ ਗੱਲ, ਉਹ ਗੁਰੂ ਦੀ ਗੱਲ ਨੂੰ ਪਛਾਣਦਾ। 11ਵੀਂ ਪੌੜੀ ਵਿੱਚ ਆਪ ਬਚਨ ਕਰਦੇ ਨੇ, ਹੂੰ ਦੋ ਖੱਪਰ ਪੰਚ ਭੂ ਟੋਪੀ। ਉਂਦੋ ਤੋਂ ਭਾਵ ਹੁੰਦਾ ਉਲਟਾ, ਖੱਪਰੇ ਜੋਗੀਆਂ ਦਾ ਭਿੱਖਿਆ ਮੰਗਣ ਵਾਲਾ ਭਾਂਡਾ ਜਾਂ ਪਿਆਲਾ ਹੁੰਦਾ। ਪੰਚ ਭੂਤ ਭਾਵ ਪੰਚ ਭੂਤ ਤੱਤ, ਪੰਜ ਤੱਤ ਜਿਹੜੇ ਨੇ, ਆਕਾਸ਼ ਹੈ, ਹਵਾ ਹੈ, ਪਾਣੀ ਹੈ, ਧਰਤੀ ਅਗਨੀ, ਦੈਵੀ ਸੰਪਰਦਾ ਦੇ ਪੰਜ ਗੁਣ। ਦੈਵੀ ਸੰਪਰਦਾ ਉਹਨੂੰ ਕਹਿੰਦੇ ਆ ਜਿਹੜੇ ਆਪਣੇ ਭਲੇ ਵਾਸਤੇ ਦੈਵੀ ਸੰਪਰਦਾ, ਚੰਗੇ ਸ਼ੁਭ ਗੁਣ ਹੋਣ ਜਿਹੜੇ। ਸਤਿਗੁਰੂ ਮਹਾਰਾਜ ਕਹਿੰਦੇ ਮਨ ਰੂਪੀ ਖੱਪਰ ਨੂੰ ਆਸਾ ਰੂਪੀ ਭਿੱਖਿਆ ਤੋਂ ਉਲਟਾ ਕਰੋ। ਇਸ ਖੱਪਰ ਵਿੱਚ ਪੰਜ ਦੈਵੀ ਸੰਪਰਦਾ ਦੇ ਗੁਣ ਰੱਖ। ਇਹ ਟੋਪੀ ਬਣਾ ਕੇ ਪਾ ਪਾਈ, ਪੰਜ ਗੁਣ ਧਾਰਨ ਕਰਨਾ ਕਰ। ਇਹ ਆਕਾਸ਼ ਵਿੱਚੋਂ ਨਿਰਖੋਭਤਾ ਲੈਣੀ ਹੈ, ਹਵਾ ਵਿੱਚੋਂ ਨਿਰਲੇਪਤਾ ਰਹਿਣੀ ਹੈ, ਪਾਣੀ ਵਿੱਚੋਂ ਨਿਰਲੇਪਤਾ ਰਹਿਣੀ ਹੈ, ਪਾਣੀ ਨਿਰਮਲਤਾ ਲੈਣੀ ਹੈ, ਅਗਨੀ ਦੂਜੇ ਨੂੰ ਸੁੱਖ ਦਿੰਦੀ ਹੈ, ਨਿੱਘ ਦਿੰਦੀ ਹੈ, ਧਰਤੀ ਵਿੱਚੋਂ ਖਿਮਾ ਲੈਣੀ ਹੈ। ਇਹ ਗੁਣ ਗ੍ਰਹਿਣ ਕਰ, ਸਰੀਰ ਨੂੰ ਵਿਕਾਰਾਂ ਤੋਂ ਰਹਿਤ ਕਰ। ਕਾਇਆ ਕੜਾਸਣ ਮਨ ਜਾ ਗੋਟੀ, ਕੜਾਸਣ ਹੁੰਦੀ ਕਾਇਆ ਨੂੰ ਕੜਨ ਕਸਣ ਵਾਲਾ ਆਸਣ, ਜਾਂ ਗੋਟੀ ਹੁੰਦੀ ਲੰਗੋਟੀ। ਕਹਿੰਦੇ ਸਰੀਰ ਨੂੰ ਵਿਕਾਰਾਂ ਤੋਂ ਰਹਿਤ ਕਰ, ਸਤ ਸੰਤੋਖ ਸੰਜਮ ਇਹ ਸਭ ਦੇ ਨਾਲ ਹੈ। ਸਤ ਸੰਤੋਖ ਸੰਜਮ ਹੈ ਨਾਲ, ਨਾਨਕ ਗੁਰਮੁਖ ਨਾਮ ਸੰਭਾਲ, ਇਹ ਤਿੰਨ ਚੇਲੇ ਬਣਾ। ਇਸ ਤਰ੍ਹਾਂ ਕੜ ਆਸਣ ਹੋਵੇ ਮਨ ਨੂੰ ਕੜਨਾ, ਗੁਰੂ ਦੇ ਗਿਆਨ ਨਾਲ ਭਾਵ ਕਾਬੂ ਕਰ ਆਪਣੇ ਮਨ ਨੂੰ, ਇਹਨੂੰ ਜਗਾ ਆਪਣੇ ਮਨ ਨੂੰ ਗਿਆਨ ਦੇ ਨਾਲ, ਇਹ ਲੰਗੋਟੀ ਬੰਨ। ਸਤਿਗੁਰੂ ਨਾਨਕ ਦੇਵ ਜੀ ਫਰਮਾਉਂਦੇ ਕਿ ਗੁਰੂ ਦੇ ਰਾਹੀਂ ਪ੍ਰਭੂ ਦਾ ਨਾਮ ਯਾਦ ਕਰ, ਉਂਦੋ ਖੱਪਰ ਪੰਚ ਭੂਤ ਟੋਪੀ, ਕਾਇਆ ਕੜਾਸਣ ਮਨ ਜਾ ਗੋਟੀ, ਜੱਜੇ ਕੰਨਾ ਸਤ ਸੰਤੋਖ ਸੰਜਮ ਹੈ ਨਾਲ, ਨਾਨਕ ਗੁਰਮੁਖ ਨਾਮ ਸੰਭਾਲ। ਭਾਵ ਲੋਹਾ ਰੀਪਾ ਜਿਹੜਾ ਹੈ ਮਹਾਰਾਜ ਨੂੰ ਯੋਗੀ ਰਾਜ ਬਣਨ ਦੀ ਸਲਾਹ ਦੇ ਕੇ ਯੋਗ ਮਤ ਦੀ ਵਡਿਆਈ ਕਰ ਰਿਹਾ। 6 ਭੇਖਾਂ ਤੇ 12 ਫਿਰਕਿਆਂ ਦਾ ਵਿਸਥਾਰ ਦੱਸ ਕੇ ਇੱਕ ਆਈ ਪੰਥ ਨੂੰ ਸ੍ਰੇਸ਼ਠ ਮੰਨ ਕੇ ਉਹਦੀ ਸੇਵਾ ਕਰਨ ਲਈ ਪ੍ਰੇਰਨਾ ਕਰਦਾ, ਪਰ ਮਹਾਰਾਜ ਸਮਝਦੇ ਨੇ ਕਿ ਕਿਸੇ ਧਰਮ ਦੇ ਕੇਵਲ ਬਾਹਰਲੇ ਚਿੰਨ ਹੀ ਮਨੁੱਖ ਨੂੰ ਧਰਮ ਵਿੱਚ ਪੱਕਾ ਕਰਨ ਦੇ ਸਹਾਇਕ ਨਹੀਂ ਹੁੰਦੇ। ਇਹ ਯੋਗੀ ਬਾਹਰਲੇ ਭੇਖ ਤੇ ਸੰਜਮ ਉੱਤੇ ਜ਼ੋਰ ਦਿੰਦਾ, ਪਰ ਸਤਿਗੁਰੂ ਜੀ ਅੰਦਰਲੀ ਰਹਿਣੀ ਤੇ ਜ਼ੋਰ ਦਿੰਦੇ ਨੇ। ਅੱਜ ਦੇ ਯੁੱਗ ਵਿੱਚ ਆਪਾਂ ਦੇਖਦੇ, ਆਪਾਂ ਵੀ ਭਰਮ ਵਿੱਚ ਪੈ ਜਾਂਦੇ ਕਈ ਵਾਰੀ। ਬਾਹਰਲੀ ਰਹਿਣੀ ਵਾਲੇ ਲੋਕ ਸਾਨੂੰ, ਜਿਹੜੇ ਠੱਗ ਲੋਕ ਨੇ, ਨਕਲੀ ਲੋਕ ਨੇ, ਲੁੱਟਣ ਵਾਲੇ ਲੋਕ ਨੇ, ਉਹ ਆਪਾਂ ਉਹਨਾਂ ਦੀ ਬਾਹਰਲੀ ਰਹਿਣੀ ਨੂੰ ਦੇਖ ਕੇ ਇੱਕਦਮ ਖਿੱਚੇ ਜਾਂਦੇ ਉਹਨਾਂ ਵੱਲ, ਪਰ ਜੇ ਦੇਖੀਏ ਅੰਦਰੋਂ ਰਹਿਤ ਨਹੀਂ ਹੈ ਕਿਸੇ ਦੀ। ਸਤਿਗੁਰੂ ਇਹੀ ਕਹਿੰਦੇ ਨੇ ਕਿ ਅੰਦਰਲੀ ਰਹਿਤ, ਜਦੋਂ ਤੱਕ ਹਿਰਦੇ ਵਿੱਚ ਗੁਰੂ ਸਾਹਿਬ ਦਾ ਸ਼ਬਦ ਨਿਰੰਤਰ ਨਹੀਂ ਵੱਸਦਾ, ਮਨ ਵਿਕਾਰਾਂ ਵੱਲੋਂ ਨਹੀਂ ਮੁੜਦਾ, ਜਦੋਂ ਤੱਕ ਮਨ ਤੇ ਤਨ ਤੋਂ ਹਉਮੈ ਤੇ ਉਹਦੇ ਪਦਾਰਥਾਂ ਦੀ ਮਮਤਾ ਦੂਰ ਨਹੀਂ ਹੁੰਦੀ। ਝੋਲੀ ਮੁੰਦਰਾ ਤੇ ਗੋਦੜੀ ਪਾਉਣ ਦਾ ਕੋਈ ਲਾਭ ਨਹੀਂ, ਲੋੜ ਹੈ ਸੱਚੇ ਸਾਹਿਬ ਦਾ ਨਾਮ ਜੋ ਸੰਸਾਰ ਸਾਗਰ ਤੋਂ ਤਾਰਨ ਵਾਲਾ ਉਹ ਜਪਿਆ ਜਾਵੇ। ਜੇ ਭੇਖ ਧਾਰ ਕੇ ਮਨ ਕਾਬੂ ਵਿੱਚ ਨਾ ਆਇਆ ਤਾਂ ਸਾਰਾ ਅਡੰਬਰ ਬੇਅਰਥ ਹੀ ਚਲਿਆ ਜਾਂਦਾ, ਕਿਉਂਕਿ ਸਤ ਸੰਤੋਖ ਸੰਜਮ ਆਦਿ ਦੈਵੀ ਗੁਣਾਂ ਦੀ ਰਾਸ ਹੋਵੇ ਤਾਂ ਅਗਿਆਨਤਾ ਨਾਸ ਹੁੰਦੀ ਹੈ ਤੇ ਸੁੱਤਾ ਹੋਇਆ ਮਨ ਤਾਂਹੀਓ ਜਾਗਦਾ। ਸਤਿਗੁਰੂ ਦਾ ਨਾਮ ਚੇਤੇ ਕਰਨ ਨਾਲ ਜੀਵਨ ਵਿੱਚ ਬਦਲਾਅ ਆ ਜਾਂਦਾ, ਫਿਰ ਖੱਪਰ ਟੋਪੀ ਲੰਗੋਟੀ ਆਦਿ ਦੀ ਲੋੜ ਨਹੀਂ ਭਾਂਸਦੀ। ਗੁਰਮੁਖ ਮਨ ਮੇਰੇ ਨਾਮ ਸੰਭਾਲ, ਸਦਾ ਨਿਭੈ ਚੱਲੈ ਤੇਰੇ ਨਾਲ। ਕਿਉਂਕਿ ਸ਼ਬਦ ਦਾ ਨਿਰੰਤਰ ਸਿਮਰਨ ਕਰਨ ਵਾਲੇ ਜਿਤਨੇ ਵੀ ਗੁਰਮੁਖ ਨੇ, ਸਿਮਰਨ ਕਰਨ ਵਾਲੇ ਅਨੁਭਵੀ ਮਹਾਂਪੁਰਸ਼ਾਂ ਦੀ ਹੀ ਦੱਸ ਸਕਦੇ ਨੇ, ਉਹੀ ਦੱਸ ਸਕਦੇ ਆਪਾਂ ਨੂੰ ਕਿ ਕਿਸ ਪ੍ਰਕਾਰ ਆਪਾਂ ਇਸ ਢੰਗ ਨਾਲ ਮਨ ਨੂੰ ਕਾਬੂ ਵਿਚ ਕਰ ਸਕਦੇ ਹਾਂ, ਜਿੱਤ ਸਕਦੇ ਹਾਂ। ਪਰ ਜੋ ਵਿਚਾਰ ਪ੍ਰਚਲਿਤ ਹਨ ਉਨ੍ਹਾਂ ਅਨੁਸਾਰ ਤਾਂ ਪਹਿਲੀ ਅਵਸਥਾ ਜ਼ੁਬਾਨ ਦੇ ਨਾਲ ਨਾਮ ਜਪਣ ਦੀ ਹੈ ਨਾ। ਇਸ ਜਾਪ ਦਾ ਅਭਿਆਸ ਹੀ ਲਗਾਤਾਰ ਹੀ ਸਿਮਰਨ ਦਾ ਰੂਪ ਧਾਰਦਾ ਹੈ। ਬਿਨਾਂ ਕਿਸੇ ਤਰਦਤ ਦੇ ਸੁੱਤੇ ਸਿੱਧੀ ਵਾਹਿਗੁਰੂ ਦਾ ਸਿਮਰਨ ਹੁੰਦਾ ਹੈ। ਪਰ ਜਿਵੇਂ ਮੋਟਰ ਚਲਾਉਣ ਤੋਂ ਪਹਿਲਾਂ ਇੰਜਨ ਸਟਾਰਟ ਕਰਨਾ ਪੈਂਦਾ, ਜੇ ਕੋਈ ਖਰਾਬੀ ਹੋਵੇ ਤਾਂ ਉਸਨੂੰ ਧੱਕਾ ਮਾਰਨ ਦੀ ਲੋੜ ਪੈਂਦੀ ਹੈ, ਪਰ ਜਦੋਂ ਸਟਾਰਟ ਹੋ ਜਾਵੇ ਤਾਂ ਆਪ ਮੁਹਾਰੇ ਦੌੜਦੀ ਹੈ। ਇਸੇ ਤਰ੍ਹਾਂ ਸਿਮਰਨ ਲਈ ਪਹਿਲਾਂ ਅਭਿਆਸ ਦੀ ਲੋੜ ਹੈ। ਜਦੋਂ ਮਨ ਅੰਤਰਮੁਖੀ ਹੋ ਜਾਂਦਾ ਹੈ ਤਾਂ ਆਪ ਮੁਹਾਰੇ ਇਕਾਗਰਤਾ ਆ ਜਾਂਦੀ ਹੈ ਤੇ ਰਸ ਵੱਜ ਜਾਂਦਾ ਹੈ। ਜਦੋਂ ਨਾਮ ਦੇ ਰਹੱਸ ਦੀ ਝਰਨਾਟਾਂ ਛਿੜ ਪੈਂਦੀਆਂ ਅੰਦਰ ਤਾਂ ਆਤਮਕ ਬਲ ਵੱਧਦਾ ਹੈ, ਤਾਂ ਜਨਮਾਂ ਜਨਮਾਂਤਰਾਂ ਦੇ ਪਾਪਾਂ ਦੀ ਮੈਲ ਦੂਰ ਹੋ ਜਾਂਦੀ ਹੈ, ਮਨ ਨਿਰਮਲ ਤੇ ਮਤ ਪਵਿੱਤਰ ਹੋ ਜਾਂਦੀ ਹੈ। ਤੇ ਯੋਗੀ ਲੋਕ ਯੋਗ ਕਮਾ ਕੇ ਮਾਨਸਿਕ ਸ਼ਕਤੀਆਂ ਪ੍ਰਾਪਤ ਕਰਦੇ ਨੇ, ਉਨ੍ਹਾਂ ਦੀ ਪ੍ਰਦਰਸ਼ਨੀ ਦਾ ਬਾਜ਼ਾਰ ਲਾ ਕੇ ਲੋਕਾਂ ਨੂੰ ਪ੍ਰਭਾਵਿਤ ਕਰਦੇ ਨੇ। ਜਿਵੇਂ ਅੱਜ ਦੇ ਯੁੱਗ ਵਿਚ ਕਾਲੇ ਇਲਮ ਦਾ ਬਹੁਤ ਜ਼ਿਆਦਾ ਜ਼ੋਰ ਆ, ਹਰ ਇੱਕ ਨੇ ਹੀ ਇਹ ਕਾਲਾ ਇਲਮ ਕੀਤਾ। ਇਹ ਚ ਪ੍ਰਦਰਸ਼ਨੀ ਬਹੁਤ ਛੇਤੀ ਹੋ ਜਾਂਦੀ, ਝੱਟ ਕਰਾਮਾਤ ਦਿਖਾ ਸਕਦੇ ਆ, ਬੰਦੇ ਪ੍ਰਭਾਵਿਤ ਹੋ ਜਾਂਦੇ। ਦਸਵੇਂ ਪਾਤਸ਼ਾਹ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਪ੍ਰਗਟ ਕੀਤੀ, ਆਪ ਸੱਚਖੰਡ ਜਾਣ ਤੋਂ ਪਹਿਲਾਂ ਉੱਚੇ ਥਾਂ ਤੇ ਖੜ ਕੇ ਸੰਗਤ ਨੂੰ ਸੰਬੋਧਨ ਕੀਤਾ, ਖਾਲਸਾ ਜੀ ਜੇਕਰ ਦਰਖਤ ਉੱਤੇ ਬਹਿ ਕੇ ਦਰਖਤ ਨੂੰ ਵੀ ਕੋਈ ਉਡਾ ਕੇ ਲੈ ਜਾਏ, ਕੰਧ ਉੱਤੇ ਬਹਿ ਕੇ ਕੰਧ ਨੂੰ ਭਜਾ ਕੇ ਲੈ ਜਾਵੇ, ਤਦੋਂ ਵੀ ਗੁਰੂ ਗ੍ਰੰਥ ਸਾਹਿਬ ਤੋਂ ਆਪਣਾ ਨਿਸ਼ਚਾ ਨਹੀਂ ਡਲਾਉਣਾ। ਪਰ ਸਤਸੰਗ ਡੋਲ ਗਏ ਨੇ, ਕਈ ਦੂਜਿਆਂ ਦੇ ਪ੍ਰਭਾਵ ਥੱਲੇ ਆ ਗਏ ਨੇ। ਕਿਉਂ? ਭਗਤੀ ਨਹੀਂ ਹੈ, ਵਿਸ਼ਵਾਸ ਨਹੀਂ ਹੈ ਜਪਜੀ ਸਾਹਿਬ ਦੇ ਪਾਠਾਂ ਤੇ, ਮੂਲ ਮੰਤਰ ਤੇ, ਦਸਵੇਂ ਪਾਤਸ਼ਾਹ ਦੀ ਬਾਣੀ ਤੇ ਵਿਸ਼ਵਾਸ ਹੀ ਨਹੀਂ ਰਿਹਾ। ਜਿਸ ਬਾਣੀ ਨੇ ਉਹਨਾਂ ਦਾ ਮੁਕਾਬਲਾ ਕਰਨਾ ਸੀ, ਚੌਪੀ ਸਾਹਿਬ ਦੇ ਪਾਠ ਨੇ ਮੁਕਾਬਲਾ ਕਰਨਾ ਸੀ। ਜਾਪ ਸਾਹਿਬ ਦੇ ਪਾਠ ਵਿਚ ਬਹੁਤ ਸ਼ਕਤੀ ਹੈ। ਇਹ ਖੁੰਦੀ ਪੜ੍ਹੀ ਪੜ੍ਹਾਈ ਗੱਲ ਕਿਤਾਬਾਂ ਵਾਲੀ ਮੇਰੇ ਕੋਲ ਗੱਲ ਨਹੀਂ, ਮੇਰੇ ਕੋਲ ਪ੍ਰੈਕਟੀਕਲ ਹੀ ਹੋਏ ਸਾਰਾ ਕੁਛ। ਸੋ ਇਸ ਕਰਕੇ ਮਹਾਰਾਜ ਦਸਵੇਂ ਪਾਤਸ਼ਾਹ ਦੀ ਬਾਣੀ ਪੜ੍ਹੋ, ਜਿਹਦੇ ਉੱਤੇ ਕਿਰਪਾ ਹੋਣੀ ਆ, ਮਹਾਰਾਜ ਦੀ ਬਹੁਤ ਕਿਰਪਾ ਹੋਣੀ ਹੈ। ਤੀਰਥਾਂ ਤੇ ਨਹਾਉਣ ਨਾਲ ਸਰੀਰ ਦੀ ਮੈਲ ਸਾਫ਼ ਹੋ ਸਕਦੀ ਹੈ, ਪਰ ਮਨ ਦੀ ਮੈਲ ਉਤਰਨ ਲਈ ਨਾਮ ਦੇ ਰੰਗ ਦੀ ਲੋੜ ਹੈ। ਹੱਠ ਵਾਲੇ ਸਾਧਨ ਸਰੀਰ ਨੂੰ ਡੰਡੇ ਦੀ ਨਿਆਈ ਸਿੱਧਾ ਰੱਖਦੇ ਹਨ, ਪਰ ਕਹਿੰਦੇ ਨੇ ਅਜਿਹੀਆਂ ਸਾਧਨਾਂ ਨਾਲ ਕਾਮ ਕ੍ਰੋਧ ਤੇ ਕਾਬੂ ਨਹੀਂ ਪਾਇਆ ਜਾ ਸਕਦਾ। ਸ਼ਬਦ ਸਿੰਘ ਰਿਸ਼ੀ ਜਿਸਨੇ ਆਪਣੀ ਕਠਿਨ ਤਪੱਸਿਆ ਨਾਲ ਇੰਦਰ ਦਾ ਤਖ਼ਤ ਹਿਲਾ ਦਿੱਤਾ, ਉਹ ਵੀ ਜਮ ਦੇ ਵੱਸ ਪੈ ਗਿਆ ਸੀ। ਭਾਵ ਤਪਸਵੀ ਮਨੁੱਖ ਕਾਮ ਕ੍ਰੋਧ ਤੇ ਕਾਬੂ ਨਹੀਂ ਪਾ ਸਕਦਾ। ਚੌਹਾਂ ਵਰਨਾਂ ਦੇ ਸਿਆਣੇ ਨੂੰ ਪੰਜਾਂ ਵੈਰੀਆਂ ਨੇ ਛੱਡ ਲਿਆ, ਉਹਨਾਂ ਤੇ ਕਾਬੂ ਪਾਉਣ ਦੀ ਵਿਧੀ ਸਾਧ ਸੰਗਤ ਦੀ ਕਿਰਪਾ ਰੂਪ ਝੋਲੀ ਵਿੱਚ ਹੀ ਹੈ। ਸਾਧ ਸੰਗਤ ਦੀ ਕਿਰਪਾ ਰੂਪ ਝੋਲੀ ਹੈ, ਜਦੋਂ ਸੰਗਤ ਵਿੱਚ ਜਾਂਦੇ ਹਾਂ ਤਾਂ ਕਿਰਪਾ ਹੁੰਦੀ ਹੈ। ਸੋ ਗੁਰੂ ਨਾਨਕ ਦੇਵ ਜੀ ਯੋਗੀਆਂ ਦੀ ਮੁੰਦਰਾ ਸਾਧਨਾ ਨੂੰ ਨਾ ਗੋਲਦੇ ਹਨ ਤੇ ਨਾ ਹੀ ਖਿੰਥਾ ਤੇ ਝੋਲੀ ਨੂੰ ਕੋਈ ਮਹੱਤਵ ਦਿੰਦੇ ਨੇ। ਆਪ ਦੱਸਦੇ ਨੇ ਕਿ ਪਰਮੇਸ਼ਰ ਨੂੰ ਸਰਬ ਥਾਈ ਵਿਆਪਕ ਸਮਝ ਕੇ ਨਾਮ ਜਪਣ ਨਾਲ ਮਨ ਮਾਇਆ ਦੀ ਚੋਟ ਤੋਂ ਬਚ ਸਕਦਾ ਹੈ। ਇਹ ਜ਼ਰੂਰ ਹੈ ਕਿ ਮਿਹਨਤ ਬੜੀ ਹੈ, ਔਰ ਮੈਂ ਆਪਣੀ ਜ਼ਿੰਦਗੀ ਵਿੱਚ ਸੈਂਕੜੇ ਗੁਰਮੁਖਾਂ ਨੂੰ ਇਸ ਤਰ੍ਹਾਂ ਉੱਪਰ ਉੱਠਦਿਆਂ ਦੇਖਿਆ, ਬਖਸ਼ਿਸ਼ਾਂ ਹੁੰਦੀਆਂ ਦੇਖੀਆਂ ਨੇ। ਹੁਣ ਜੇ ਕਹੀਏ 25 ਪਾਠ ਜਪਜੀ ਸਾਹਿਬ ਦੇ ਰੋਜ਼ ਕਰੋ, ਕਹਿੰਦੇ ਔਖੇ ਆ ਨਾ, ਪਰਮਾਤਮਾ ਨੂੰ ਮਿਲਣਾ ਕਿਤੇ ਸੌਖਾ? ਇੱਥੇ ਥੋੜੇ ਜਿਹੇ ਪੈਸੇ ਕਮਾਉਣ ਲਈ ਆਪਾਂ ਕਿੰਨੀ ਮਿਹਨਤ ਕਰਦੇ ਹਾਂ, 12-12 ਘੰਟੇ ਮਿਹਨਤ ਕਰਦੇ। ਮਾਇਆ ਦੀ ਪ੍ਰਾਪਤੀ ਲਈ ਬੰਦੇ 24 ਘੰਟੇ ਵੀ ਮਿਹਨਤ ਕਰਦੇ ਨੇ, ਪਰ ਪਰਮਾਤਮਾ ਦੀ ਪ੍ਰਾਪਤੀ ਲਈ ਚਾਹੁੰਦੇ ਨੇ ਇੱਕ ਸਕਿੰਟ 'ਚ ਹੀ ਪਰਮਾਤਮਾ ਦਾ ਮਿਲਾਪ ਹੋ ਜਾਵੇ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਆਰੇ ਭਾਈ ਗੁਰਦਾਸ ਜੀ ਨੇ ਜਿਵੇਂ ਯੋਗੀਆਂ ਦੇ ਮੰਗਣ ਵਾਲੇ ਪੱਖ ਨੂੰ ਨਕਾਰਿਆ ਤੇ ਸ਼ਰਮਿੰਦਾ ਕੀਤਾ, ਹੋਏ ਅਤੀਤ ਗ੍ਰਸਤ ਤਜ ਫਿਰ ਉਹਨੂੰ ਕਿ ਘਰ ਮੰਗਣ ਜਾਈ। ਯੋਗੀ ਲੋਕਾਂ ਨੂੰ ਘਰ ਬਾਹਰ ਛੱਡ ਕੇ ਜੰਗਲ ਜਾਣ ਦਾ ਉਪਦੇਸ਼ ਦਿੰਦੇ ਨੇ, ਆਪ ਮੂੰਡ ਮੁੰਡਾ ਕੇ ਰੂਪੋਂ ਕਰੂਪ ਹੋ ਕੇ ਹੱਥ ਵਿੱਚ ਠੂਠਾ ਫੜ ਕੇ ਘਰੋਂ ਘਰੀ ਭਿੱਖਿਆ ਮੰਗਣ ਲੱਗ ਪੈਂਦੇ ਨੇ। ਗੁਰੂ ਸਾਹਿਬ ਕਹਿੰਦੇ ਨੇ ਕਿ ਇਹਨਾਂ ਨੂੰ ਲੱਜਿਆ ਵੀ ਨਹੀਂ ਆਉਂਦੀ। ਸੋ ਜੀਵਨ ਵਿੱਚ ਪੰਜਾਂ ਨਾਲ ਸੰਘਰਸ਼ ਕਰਨ ਦੀ ਲੋੜ ਹੈ। ਰਿੱਧੀਆਂ ਸਿੱਧੀਆਂ ਦੀ ਭੁੱਖ ਮਨੁੱਖ ਨੂੰ ਤਿਆਗੀ ਬਣਨ ਦੀ ਥਾਂ ਪਦਾਰਥਵਾਦੀ ਬਣਾ ਦਿੰਦੀ ਹੈ। ਸੱਚ ਅਤੇ ਸੰਜਮ ਵਿੱਚ ਰਹਿਣ ਨਾਲ ਸਹਿਜੇ ਹੀ ਗੁਰਮਤੀ ਜੀਵਨ ਦੀ ਸੋਝੀ ਆ ਜਾਂਦੀ। ਹੁਣ ਅੱਗੇ ਪ੍ਰਸ਼ਨ ਹੋਰ ਕਰਦੇ ਹਨ। ਕਵਨ ਸੋ ਗੁਪਤਾ, ਕਵਨ ਸੋ ਮੁਕਤਾ, ਕਵਨ ਸੋ ਅੰਤਰ ਬਾਹਰ ਜੁਗਤਾ, ਕਵਨ ਸੋ ਆਵੈ, ਕਵਨ ਸੋ ਜਾਏ, ਕਵਨ ਸੋਤਰੇ ਪਾਵਣ ਰਹਿਆ ਸਮਾਏ। ਇਹ ਸਾਰੇ ਪ੍ਰਸ਼ਨ ਨੇ। ਸਿੱਧ ਸਭਾ ਨੇ ਪੁੱਛਿਆ ਕਿ ਜੋ ਸ੍ਰਿਸ਼ਟੀ ਵਿੱਚ ਲੁਕਿਆ ਹੋਇਆ ਉਹ ਕੌਣ ਹੈ, ਭਾਵ ਕਵਨ ਸੋ ਗੁਪਤਾ, ਤੇ ਮੁਕਤਾ ਕੌਣ ਹੈ, ਉਹ ਕੌਣ ਹੈ ਜੋ ਮੁਕਤ ਹੈ, ਉਹ ਕੌਣ ਹੈ ਜੋ ਅੰਦਰੋਂ ਬਾਹਰੋਂ ਪ੍ਰਭੂ ਨਾਲ ਜੁੜਿਆ ਹੋਇਆ ਹੈ, ਉਹ ਕੌਣ ਹੈ ਜੋ ਆਉਂਦਾ ਭਾਵ ਜੰਮਦਾ ਤੇ ਮਰਦਾ, ਉਹ ਕੌਣ ਹੈ, ਉਹ ਕੌਣ ਹੈ ਜੋ ਤਿੰਨਾਂ ਭਵਨਾਂ ਭਾਵ ਸਾਰੇ ਵਿਸ਼ਵ ਵਿੱਚ ਸਮਾ ਰਿਹਾ, ਉਹ ਕੌਣ ਹੈ। ਹੁਣ ਸਤਿਗੁਰੂ ਜੀ ਜਵਾਬ ਦਿੰਦੇ ਨੇ, ਘੱਟ ਘੱਟ ਗੁਪਤਾ ਗੁਰਮੁਖ ਮੁਕਤਾ। ਸਤਿਗੁਰੂ ਫਰਮਾਉਂਦੇ ਨੇ ਕਿ ਹਰੀ ਹਰੇਕ ਸਰੀਰ ਵਿੱਚ ਲੁਕਿਆ ਹੋਇਆ ਵਸਦਾ, ਲੁਕਿਆ ਹੋਇਆ ਹੈ ਸਹੀ। ਘੱਟ ਘੱਟ ਗੁਪਤਾ ਗੁਰਮੁਖ ਮੁਕਤਾ, ਗੁਰੂ ਅਨੁਸਾਰੀ ਜੀਵ ਬੰਧਨਾਂ ਤੋਂ ਮੁਕਤ ਹੁੰਦਾ, ਜਿਹੜਾ ਸਤਿਗੁਰ ਦੇ ਅਨੁਸਾਰ ਹੋ ਕੇ ਚੱਲਦਾ। ਅੰਤਰ ਬਾਹਰ ਸ਼ਬਦ ਸੋਜੁਗਤਾ, ਅੰਦਰੋਂ ਬਾਹਰੋਂ ਉਹ ਜੁੜਦਾ ਜੋ ਸ਼ਬਦ ਵਿੱਚ ਜੁੜਦਾ। ਅੰਦਰੋਂ ਬਾਹਰੋਂ ਕੌਣ ਜੁੜਦਾ? ਜੋ ਸ਼ਬਦ ਵਿੱਚ ਜੁੜਦਾ। ਮਨਮੁਖ ਬਿਨਸੈ ਆਵੈ ਜਾਏ, ਆਪ ਹੁਦਰੀਆਂ ਕਰਨ ਵਾਲਾ ਮਨੁੱਖ ਜਿਹੜਾ ਹੁੰਦਾ ਨਾ, ਉਹ ਨਾਸ ਹੋ ਜਾਂਦਾ ਤੇ ਜੰਮਦਾ ਮਰਦਾ ਰਹਿੰਦਾ ਬਾਰ ਬਾਰ। ਨਾਨਕ ਗੁਰਮੁਖ ਸੱਚ ਸਮਾਵੇ। ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਕਿ ਗੁਰਮੁਖ ਜੀਵੜਾ ਜਿਹੜਾ ਗੁਰਮੁਖ ਪਿਆਰਾ ਹੈ, ਉਹ ਸੱਚ ਰੂਪ ਹਰੀ ਵਿੱਚ ਸਮਾਉਂਦਾ ਉਹਦਾ ਨਾਮ ਜਪ ਕੇ। ਕਿਉਂਕਿ ਗੁਪਤ ਤੇ ਪ੍ਰਗਟ ਕੀ ਹੈ, ਇਹ ਬਹੁਤ ਸੂਖਮ ਵਿਚਾਰ ਹੈ। ਜਿਹੜੀ ਵਸਤੂ ਲਿਵ ਮੰਡਲ ਦੀ ਹੈ ਨਾ, ਉਸ ਨੂੰ ਬੁੱਧੀ ਮੰਡਲ ਰਾਹੀਂ ਸਮਝਣ ਦਾ ਯਤਨ ਕਰਨਾ ਕਿਸ ਅਰਥ? ਸੱਚ ਨੂੰ ਪਛਾਣਨਾ ਬੁੱਧੀ ਮੰਡਲ ਦਾ ਕੰਮ ਹੈ, ਪਰ ਸੱਚ ਨੂੰ ਮੰਨਣਾ ਸੁਰਤ ਮੰਡਲ ਦਾ ਰਹੱਸ। ਅੰਤਰ ਤੇ ਬਾਹਰ ਸ਼ਬਦ ਨਾਲ ਜੁੜਨ ਦੀ ਯੁਗਤੀ ਸੂਖਮ ਹੈ। ਕਿੱਦਾਂ ਜੀ? ਕਹਿੰਦੇ ਉਠੰਦਿਆਂ ਬਹਾਂਦਿਆਂ ਸਬੰਧਿਆਂ ਸੁਖ ਸੋਏ, ਨਾਨਕ ਨਾਮ ਸਲਾਹਿਐ ਮਨ ਤਨ ਸੀਤਲ ਹੋਏ। ਇਹ ਸ਼ਬਦ ਸੁਰ ਦੀ ਸਪਰਸ਼ ਕਲਾ ਹੈ। ਸਤਿਗੁਰੂ ਜੀ ਦੀ ਸ਼ਰਨ ਪੈਣ ਅਤੇ ਨਿਰੰਤਰ ਇੱਕ ਰਸ ਨਾਮ ਅਭਿਆਸ ਕਮਾਈ ਨਾਲ ਗੁਪਤ ਤੇ ਪ੍ਰਗਟ ਵਰਤਾਰੇ ਦੀ ਸੋਝੀ ਆ ਜਾਂਦੀ ਹੈ। ਗੁਪਤਾ ਨਾਮ ਵਰਤਿਆ ਵਿੱਚ ਕਲਯੁਗ ਘੱਟ ਘੱਟ ਹਰ ਭਰਪੂਰ ਰਹਿਆ, ਨਾਮ ਰਤਨ ਤਿੰਨਾਂ ਹਿਰਦੈ ਪ੍ਰਗਟਿਆ, ਜੋ ਗੁਰ ਸਰਨਾਈ ਭੱਜ ਪਿਆ। ਸ੍ਰੀ ਰਾਗ ਵਿੱਚ ਜਿਵੇਂ ਮਹਾਰਾਜ ਨੇ ਬਚਨ ਕੀਤਾ ਨਾ, ਗੁਪਤ ਪ੍ਰਗਟ ਸਭ ਜਾਣੀਐ ਜੇ ਮਨ ਰਾਖੈ ਠਾਏ। ਗੁਪਤ ਪ੍ਰਗਟ ਨੂੰ ਪਛਾਣਨ ਦੀ ਵਿਧੀ ਦਾ ਸੰਕੇਤ ਗੁਰਬਾਣੀ ਵਿੱਚੋਂ ਮਹਾਰਾਜ ਨੇ ਦੱਸਿਆ ਨਾ, ਗਿਆਨ ਅੰਜਨ ਪੈ ਪੰਜਨਾ ਦੇਖ ਨਿਰੰਜਨ ਪਾਏ, ਗੁਪਤ ਪ੍ਰਗਟ ਸਭ ਜਾਣੀਐ ਜੋ ਮਨ ਰਾਖੈ ਠਾਏ। ਇਹ 57 ਅੰਗ ਤੇ ਸ੍ਰੀ ਰਾਗ ਚ ਮਹਾਰਾਜ ਨੇ ਬਚਨ ਕੀਤਾ। ਗੁਰਮੁਖ ਜੀਵੜਾ ਜੋ ਸੱਚ ਵਿੱਚ ਸਮਾਇਆ ਹੁੰਦਾ ਨਾ, ਉਹ ਗੁਪਤ ਪ੍ਰਗਟ ਸਭ ਥਾਵਾਂ ਤੇ ਨਿਰੰਜਨੀ ਜੋਤ ਦੇ ਦਰਸ਼ਨ ਕਰਦਾ। ਪਰਮਾਤਮਾ ਗੁਪਤ ਕਿੱਥੇ ਹੈ ਤੇ ਪ੍ਰਗਟ ਕਿੱਥੇ ਹੈ? ਇਸ ਦਾ ਉੱਤਰ ਇਹ ਹੈ ਕਿ ਜਿਵੇਂ ਪਾਣੀ ਧਰਤੀ ਵਿੱਚ ਗੁਪਤ ਹੈ, ਪਰ ਜਿੱਥੇ ਅਵਰਨ ਭਾਵ ਪੜਦਾ ਨਹੀਂ ਉੱਥੇ ਪ੍ਰਗਟ ਵੀ ਹੈ। ਇਸੇ ਤਰ੍ਹਾਂ ਜਿੱਥੇ ਗਿਆਨ ਹੈ ਉੱਥੇ ਪਰਮਾਤਮਾ ਪ੍ਰਗਟ ਹੈ, ਜਿੱਥੇ ਅਗਿਆਨ ਹੈ ਉੱਥੇ ਪਰਮਾਤਮਾ ਦਿਖਾਈ ਨਹੀਂ ਦਿੰਦੇ। ਇਸ ਕਰਕੇ ਗਿਆਨ ਦੀ ਪ੍ਰਾਪਤੀ, ਜਿਵੇਂ ਇੱਕ ਬੰਦੇ ਨੇ PhD ਕੀਤੀ, MA ਕੀਤੀ ਜਾਂ ਡਾਕਟਰੀ ਕੀਤੀ, ਉਹ ਗਿਆਨ ਲਿਆ। ਦੇਖੋ ਪਹਿਲੀ ਕਲਾਸ ਤੋਂ ਚੱਲ ਕੇ ਕਿੰਨੀ ਮਿਹਨਤ ਕਰਕੇ 16 ਸਾਲ, 20 ਸਾਲ, 25 ਸਾਲ MBBS, MD, DM ਕਰਦਾ, ਬਹੁਤ ਉੱਚੀ ਅਵਸਥਾ ਤੱਕ ਜਾਣ ਲਈ 20-25 ਸਾਲ, 27 ਸਾਲਾਂ ਤੱਕ ਉਹ ਜਾ ਕੇ ਇੱਕ ਅੱਛਾ ਡਾਕਟਰ ਬਣਦਾ। ਕਹਿੰਦੇ ਵੀ ਫਲਾਨਾ ਡਾਕਟਰ ਬੜਾ ਮਸ਼ਹੂਰ ਆ, ਉਹਨੂੰ ਬੜਾ ਗਿਆਨ ਹੈ। ਇਸੇ ਤਰ੍ਹਾਂ ਸਾਧ ਸੰਗਤ, ਇੱਧਰ ਵੀ ਗਿਆਨ ਜੇ ਪ੍ਰਾਪਤ ਕਰਨਾ ਹੈ ਤਾਂ ਜ਼ਿੰਦਗੀ ਵਿੱਚ ਨਾਲ ਆਪਣੇ ਕੰਮ ਕਾਰ ਕਰਨੇ ਨੇ, ਨਾਲ ਭਗਤੀ ਕਰਨੀ ਹੈ, ਅਤੇ ਗਿਆਨ ਤੱਕ ਪਹੁੰਚ ਕੇ ਮਹਾਰਾਜ ਕਹਿੰਦੇ ਫੇਰ ਜੀਵ ਦੀ ਕਲਿਆਣ ਹੋ ਸਕਦੀ ਹੈ। ਇਸ ਤਰ੍ਹਾਂ ਮਹਾਰਾਜ ਨੇ ਆਪਾਂ ਨੂੰ 13 ਪੌੜੀਆਂ ਤੱਕ ਭਾਵ ਨੂੰ ਉਪਦੇਸ਼ ਬਖਸ਼ਿਸ਼ ਕੀਤਾ। ਉਪਦੇਸ਼ ਇੱਕੋ ਹੀ ਹੈ ਕਿ ਬਈ ਸ਼ਬਦ ਨਾਲ ਜੁੜਨਾ, ਨਾਮ ਨਾਲ ਜੁੜਨਾ। ਵਾਹਿਗੁਰੂ 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 ਵਾ ਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿ ਗੁਰੂ ਵਾਹਿ ਗੁਰੂ
ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।